ਦੇਖ ਹੁਕਮਾ ਵਜੀਦ ਖਾਨ ਕੱਲਿਆ, ਗੁਰੂ ਬਾਰੇ ਮੈਨੂੰ ਪਤਾ ਪੂਰਾ ਚੱਲਿਆ, ਸ਼ਾਹੀ ਦਾਲ ਨਾਲ ਸਿੱਖਾਂ ਦੇ ਦਬੱਲਿਆ, ਲਾਹੇ ਜੰਗ ਵਿੱਚ ਆਹੋ ਸਦੇ ਜਵਾਨਾਂ ਨੇ, ਵੱਡੇ ਮੁਗਲਾਂ ਨੇ ਸਿੰਘਾਂ ਵਾ ਕੇ ਕਰ ਪੰਨਾ ਨੇ।
ਗੱਲ ਬਾਤ ਅਸੀਂ ਮਗਰੋਂ ਵਿਚਾਰੀਏ, ਅਸੀਂ ਧਰਮ ਤੋਂ ਜਾਨਾਂ ਸਦਾ ਵਾਰੀਏ, ਤੀਰਾਂ ਨਾਲ ਸੀਨੇ ਵਹਿਰੀਆਂ ਦੇ ਪਾਰੀਏ, ਅਸੀਂ ਭਲਾ ਸਰਬੱਤ ਦਾ ਮੁੱਢੋ ਮੰਗਦੇ, ਤੇਰੀ ਲਾਸ਼ ਵੇਖੀ ਵਿਰਸ਼ ਤੇ ਕਿਵੇਂ ਟੰਗਦੇ।
ਓ ਤੁਹਾਡਾ ਗੁਰੂ ਚਿੰਨ ਤੌਰ ਵਿੱਚੋਂ ਨੱਸਿਆ, ਤੁਹਾਡਾ ਗੁਰੂ ਚਿੰਨ ਤੌਰ ਵਿੱਚੋਂ ਨੱਸਿਆ, ਤੁਸਾਂ ਪਹਿਲਾਂ ਕਿਉਂ ਨੀ ਮੇਰੇ ਤਾਈਂ ਦੱਸਿਆ, ਤੁਹਾਡੇ ਕੋਲ ਆ ਕੇ ਕਿਹੜੀ ਗੱਲੋਂ ਵਸਿਆ, ਰਣ ਵਿੱਚ ਕੀਤੇ ਟੋਟੇ ਹੁੰਦੇ ਬਲਵਾਨਾਂ ਨੇ, ਵੱਡੇ ਮੁਗਲਾਂ ਨੇ ਸਿੰਘਾਂ ਵਾ ਕੇ ਕਰ ਪੰਨਾ ਨੇ।
ਉਹ ਸਾਡੇ ਵਿੱਚ ਖੂਨ ਸ੍ਰੀ ਦਸ਼ਮੇਸ਼ ਦਾ, ਅਸੀਂ ਪੁੱਟ ਦੇਣਾ ਮੁੱਢ ਜੋ ਕਲੇਸ਼ ਦਾ, ਰਹਿਣ ਦੇਣਾ ਨਹੀਂ ਰਾਜ ਜੋ ਮਲੇਸ਼ ਦਾ, ਐਵੇਂ ਜਿੰਦੋ ਨੂੰ ਗਵਾਵੇ ਦਾ ਤੂੰ ਭਾਵੇਂ ਭੰਗ ਦੇ, ਤੇਰੀ ਲਾਸ਼ ਵੇਖੀ ਬਿਰਛ ਤੇ ਕਿਵੇਂ ਟੰਗ ਦੇ।
ਓ ਭੇਜ ਹਾਜੀਆਂ ਦਾ ਉਸ ਨੇ ਵਟਾਇਆ ਏ, ਭੇਜ ਹਾਜੀਆਂ ਦਾ ਉਸ ਨੇ ਵਟਾਇਆ ਏ, ਰਾਤੋ ਰਾਤ ਤੁਹਾਡੇ ਕੋਲ ਚੱਲ ਆਇਆ ਏ, ਮਾਛੀਵਾੜੇ ਵਿੱਚ ਆਸਣ ਵੀ ਲਾਇਆ ਏ, ਕੀਤੀ ਸੇਵਾ ਉਹਦੀ ਤੁਸਾਂ ਵੱਡੇ ਧੰਨ ਮਾਨਾਂ ਨੇ, ਵੱਡੇ ਮੁਗਲ ਨੇ ਸਿੰਘ ਵਾ ਕੇ ਕਰ ਪੰਨਾ ਨੇ।
ਉਹ ਕੀਤੀ ਸੂਬਿਆਂ ਨੇ ਗੱਲ ਇਤਬਾਰ ਦੀ, ਤੈਨੂੰ ਜਾਪਦੀ ਏ ਮੌਤ ਵਾਜਾ ਮਾਰਦੀ, ਤੇਗ ਵੇਖੀ ਤੈਨੂੰ ਰਨ ਵਿੱਚ ਪਾਰ ਦੀ, ਖੂਨ ਲਾਲ ਵੇਖੀ ਤੈਨੂੰ ਅਸੀਂ ਕਿਵੇਂ ਰੰਗ ਦੇ, ਤੇਰੀ ਲਾਸ਼ ਵੇਖੀ ਬਿਰਛ ਤੇ ਕਿਵੇਂ ਟੰਗ ਦੇ।
ਓ ਦੂਣੇ ਚੌਣੇ ਮੈਂ ਇਨਾਮ ਦਊਂ ਵੱਧ ਕੇ, ਦੂਣੇ ਚੌਣੇ ਮੈਂ ਇਨਾਮ ਦਊਂ ਵੱਧ ਕੇ, ਪੇਸ਼ ਕਰ ਦਿਓ ਮੇਰੇ ਆਖ ਲੱਗ ਕੇ, ਸੂਬੇਦਾਰ ਮਾਰੇ ਸਿੱਖਾਂ ਤਾਈ ਦੱਬ ਕੇ, ਸਵਾ ਲੱਖ ਚਟਕਾਇਆ ਉੱਚੇ ਅਰਮਾਨਾਂ ਨੇ, ਵੱਡੇ ਮੁਗਲਾਂ ਨੇ ਸਿੰਘਾਂ ਵਾ ਕੇ ਕਰ ਪੰਨਾ ਨੇ।
ਵਿਸ਼ਨ ਰੰਜਨਾ ਕਦੇ ਨੀ ਸਿੱਖ ਡਰਦੇ, ਟੋਟੇ ਵੇਖ ਲਈ ਮੈਦਾਨੇ ਜੰਗ ਕਰਦੇ, ਠੰਡੇ ਜੰਗ ਦੇ ਮੈਦਾਨੇ ਵਿੱਚ ਵਰਦੇ, ਯਾਰੀ ਨਾਗ ਵਾਂਗੂ ਬਰਛੇ ਨੇ ਝੱਟ ਡੰਗ ਦੇ, ਤੇਰੀ ਲਾਸ਼ ਵੇਖੀ ਬੇਰਛ ਤੇ ਕਿਵੇਂ ਟੰਗ ਦੇ।
ਚਿੱਠੀ ਲਿਖੀ ਸ਼ਮੀਰ ਨੇ ਡਰ ਲਾ ਕੇ ਸਾਰੀ, ਆਉਣ ਤੁਹਾਡੇ ਕੋਲ ਜਿਉ ਪੀਰ ਤੁਮਾਰੇ, ਉਵੇਂ ਸਾਡੇ ਕੋਲ ਨੇ ਸਤਿਗੁਰੂ ਹਮਾਰੇ, ਸੇਵਾ ਵਿੱਚ ਜੇ ਉਹਨਾਂ ਦੀ ਲੱਗ ਜਾਈਏ ਸਾਰੇ, ਤਾਂ ਵੀ ਅਸੀਂ ਸਮਝਾਂਗੇ ਤਨ ਭਾਗ ਹਮਾਰੇ, ਵੈਰ ਕਰੇ ਨਰਵੈਰ ਨਾਲ ਰੱਬ ਨਰਕੀ ਡਾਰੀ। ਉਹ ਸੂਬਾ ਵਜੀਦ ਖਾਂ, ਚਮਕੌਰ ਸਾਹਿਬ ਦੀ ਜੰਗ ਵਿੱਚੋਂ ਤੂੰ ਬਚ ਕੇ ਨਿਕਲ ਗਿਆ, ਜੇ ਇੱਥੋਂ ਬਚ ਕੇ ਚਲਾ ਗਿਆ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਾ ਸੀ, ਵੇਖੀ ਤੇਰੇ ਟੋਟੇ ਕਿਵੇਂ ਕਰਦੇ ਆ। ਜੀਤ ਖਾਂ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ, ਉਹ ਸੋਚਣ ਲੱਗਾ ਐਸੇ ਗੁਰੂ ਨੂੰ ਛੇਤੀ ਗ੍ਰਿਫਤਾਰ ਕਰਨਾ ਚਾਹੀਦਾ ਹੈ। ਪਰ ਕਈ ਮਹੀਨਿਆਂ ਤੋਂ ਫੌਜ ਜੰਗ ਕਰਦੀ ਆ ਰਹੀ ਸੀ, ਇਸ ਕਰਕੇ ਫੌਜ ਤਿਆਰ ਨਹੀਂ ਹੋਈ। ਉਹਨਾਂ ਸੂਬਾ ਵਜੀਦ ਖਾਂ ਨੂੰ ਜਿਵੇਂ ਠੋਕ ਕੇ ਜਵਾਬ ਦਿੱਤਾ, ਇਸ ਕਵਿਤਾ ਰਾਹੀਂ ਕਿਉਂ ਬੇਨਤੀ ਹੈ ਜੀ।
ਜੰਗ ਚੱਲਣ ਦਾ ਨਾਹੀਆ ਕਰ ਦੇ, ਰਾਤ ਨੂੰ ਬੜਾਉਂਦੇ ਸਿੰਘਾਂ ਕੋਲੋਂ ਡਰਦੇ,
ਹੁਣ ਗੁਰੂ ਵੱਲ ਕਿਵੇਂ ਮੁਖ ਕਰੀਏ, ਮੌਤ ਦਾ ਫਾਰਮ ਆਪੇ ਕਿੰਜ ਭਰੀਏ।
ਓ ਜੰਗ ਚੱਲਣ ਦਾ ਨਾਹੀਆ ਕਰ ਦੇ, ਰਾਤ ਨੂੰ ਬੜਾਉਂਦੇ ਸਿੰਘਾਂ ਕੋਲੋਂ ਡਰਦੇ,
ਹੁਣ ਗੁਰੂ ਵੱਲ ਕਿਵੇਂ ਮੁਖ ਕਰੀਏ, ਮੌਤ ਦਾ ਫਾਰਮ ਆਪੇ ਕਿੰਜ ਭਰੀਏ।
ਮਿੱਟੇ ਨਹੀਂ ਓ ਫੱਟ ਜੰਗ ਚਮਕੌਰ ਦੇ, ਭੁੱਲੇ ਨਹੀਂ ਓ ਵਾਰ ਜੋ ਸਿੰਘਾਂ ਦੇ ਜ਼ੋਰ ਦੇ,
ਖੂਨ ਦੀਆਂ ਨਦੀਆਂ ਕਦੇ ਨਾ ਤਾਰੀਏ, ਮੌਤ ਦਾ ਫਾਰਮ ਆਪੇ ਕਿੰਜ ਭਰੀਏ।
ਚਾਚੇ ਤਾਏ ਮਾਰੇ ਸਾਡੇ ਵਿੱਚ ਜੰਗ ਦੇ ਤੁਰ ਗਏ ਜਹਾਨੋ ਉਹਨੇ ਪਾੜੇ ਭੰਗ ਦੇ।
ਲਾੜ ਲਾੜੀ ਮੌਤ ਦਾ ਕਿੰਜ ਭਰੀਏ, ਮੌਤ ਦਾ ਫਾਰਮ ਆਪੇ ਕਿੰਜ ਭਰੀਏ।
ਸਵਾ ਸਵਾ ਲੱਖ ਵੱਡਿਆ ਜਵਾਨਾਂ ਨੇ ਲੋਹੇ ਸਣੇ ਤਨ ਚੀਰੇ ਖੰਡੇ ਖਾਨਾ ਨੇ।
ਅੱਲੇ ਫੱਟ ਜ਼ਖਮਾਂ ਦੇ ਛੇੜ ਡਾਰੀਏ, ਮੌਤ ਦਾ ਫਾਰਮ ਆਪੇ ਕਿੰਜ ਭਰੀਏ।
ਵੱਡੀ ਜੰਗ ਚਮਕੌਰ ਉਹਨਾਂ ਗੁਰੂ ਨੂੰ ਫੜਿਆ, ਸਵਾ ਸਵਾ ਲੱਖ ਕਾਠ ਵਾਂਗੂ ਕੜਿਆ।
ਮੌਤ ਦੇ ਤੁਰਾਨੇ ਨਾ ਕਦੇ ਵੀ ਪੜੀਏ, ਮੌਤ ਦਾ ਫਾਰਮ ਆਪੇ ਕਿੰਜ ਭਰੀਏ।
ਬਈ ਸੁਪਨੇ ਦੇ ਵਿੱਚ ਸਾਨੂੰ ਡਰ ਲੱਗਦਾ, ਇੰਜ ਜਾਪੇ ਚੀਰ ਛੱਡ ਜਾਣਾ ਜਗਦਾ।
ਕਵੀਸ਼ਰ ਸਾਰੇ ਹਾਲੀ ਮੌਤ ਕਿੰਜ ਵਾਰੀਏ, ਮੌਤ ਦਾ ਫਾਰਮ ਆਪੇ ਕਿੰਜ ਭਰੀਏ।
ਲਖਮੀਰ ਸ਼ਮੀਰ ਦਾ ਲੇਰੀ ਭਰਿਆ ਉੱਤਰ ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਗੁਰੂ ਸਾਹਿਬ ਕਹਿਣ ਲੱਗੇ, ਸਿੱਖੋ ਕੀ ਚਾਹੁੰਦੇ ਹੋ? ਉਹਨਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਗੇ ਕਿਹੜਾ ਥੋੜ ਛੱਡੀਏ, ਮਹਾਰਾਜ ਸਾਡੇ ਉੱਤੇ ਤੁੱਠੇ ਹੋ, ਮੁਕਤੀ ਬਖਸ਼ੋ। ਮਹਾਰਾਜ ਬੜੇ ਖੁਸ਼ ਹੋਏ। 2 ਮਹੀਨੇ ਮਹਾਰਾਜ ਲਖਮੀਰ ਸ਼ਮੀਰ ਦੇ ਕੋਲ ਰਹੇ। ਇੱਥੇ ਹੀ ਮਹਾਰਾਜ ਨੇ ਔਰੰਗਜ਼ੇਬ ਨੂੰ ਖਰੀਆਂ ਖਰੀਆਂ ਸੁਣਾਈਆਂ, ਕਿਉਂ ਕਰ ਹਮ ਹੀਲ ਤੇ ਦਰਦ ਦਸ ਹਲਾਲ, ਬਸ ਬੁਰਦਨ ਬਾ ਸ਼ਮਸ਼ੀਰ ਦਸ। ਜਦੋਂ ਸਾਰੇ ਵਸੀਲੇ ਮੁੱਕ ਜਾਣ ਤਾਂ ਤਲਵਾਰ ਚੁੱਕ ਲੈਣਾ ਇਨਸਾਨ ਦਾ ਫਰਜ਼ ਹੈ। ਤੂੰ ਇੱਥੇ ਆ ਕੇ ਬਹੁਤ ਜ਼ੁਲਮ ਕੀਤਾ ਹੈ। ਮਹਾਰਾਜ ਨੇ ਜਫਰਨਾਮਾ, ਜਿਸ ਨੂੰ ਫਤਿਹ ਦੀ ਚਿੱਠੀ ਜਾਂ ਵਿਜੇ ਪੱਤਰ ਵੀ ਆਖਿਆ ਜਾਂਦਾ ਹੈ, ਮਹਾਰਾਜ ਨੇ ਔਰੰਗਜ਼ੇਬ ਨੂੰ ਲਿਖਿਆ, ਚੁਣਾ ਆਤਿਸ਼ ਜੇਰ ਨਾ ਅਲਤ ਦਹਮ, ਜੇ ਪੰਜਾਬ ਆਵਤ ਨਾ ਖੁਰਦਨ ਦੇਹਮ। ਜੇ ਤੂੰ ਪੰਜਾਬ ਦੀ ਧਰਤੀ ਤੇ ਆ ਗਿਆ, ਮੈਂ ਤੈਨੂੰ ਪਾਣੀ ਦੀ ਘੁੱਟ ਵੀ ਨਹੀਂ ਭਰ ਦਿਆਂਗਾ, ਕਿਉਂਕਿ ਤੇਰਾ ਰਾਜ ਕਮਜ਼ੋਰ ਹੋ ਗਿਆ। ਇਸ ਕਰਕੇ ਉਹ 40 ਸਰਦਾਰ ਸੀ ਜਿਹਦੇ ਉੱਤੇ 10 ਲੱਖ ਚਾੜ ਦਿੱਤਾ, ਕੋਈ 200-400 ਘੱਲਦਾ, ਮੈਂ ਵੇਂਦਾ ਤਲਵਾਰ ਦੀ ਕੀ ਸ਼ਕਤੀ ਹੈ। ਉਹ ਮਹਿਲਾਂ ਦੇ ਵਿੱਚ ਫਲ ਖਾ ਛੱਡੇ, ਕਦੇ ਰਣ ਮੈਦਾਨ ਤੂੰ ਆਇਆ ਨਹੀਂ, ਨਾ ਈਮਾ ਪ੍ਰਸਤੀ ਨਾ ਉਜਾਏ ਦੀ ਨਾ ਸਹਿਤ ਸਨਾਸੀ ਨਾ ਮੁਹੰਮਦ ਚ ਕੀ। ਉਹ ਤੈਨੂੰ ਤਾਂ ਆਪਣੇ ਮੁਹੰਮਦ ਉੱਤੇ ਵੀ ਵਿਸ਼ਵਾਸ ਨਹੀਂ ਰਿਹਾ, ਇਸ ਕਰਕੇ ਤੂੰ ਆਪਣੇ ਅਕੀਦੇ ਤੋਂ ਡੋਲ ਚੁੱਕਾ ਹੈ। ਮਹਾਰਾਜ ਨੇ ਕਿਹਾ, ਕੀ ਹੋਇਆ? ਜੇਕਰ ਮੇਰੇ ਬੱਚੇ ਸ਼ਹੀਦ ਹੋ ਗਏ, ਖਾਲਸਾ ਪੰਥ ਨੇ ਜੰਗ ਕੀਤੀ ਹੈ, ਚਿਹੇ ਛੁੱਟ ਕੇ ਤੂੰ ਬਚਗਾ ਕੁਸੇ ਚਾਰ ਕੇ ਬਾਕੀ ਬਿਮਾਰ ਦਸ ਪੇਚੀ ਦਾ ਮਾਰ। ਆ ਕੁੰਡਲੀਆ ਨਾ ਖਾਲਸਾ ਜਿਉਂਦਾ, ਜੋ ਤੇਰੇ ਜ਼ੁਲਮ ਰਾਜ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗਾ। ਆਓ ਸੁਣੀਏ, ਇਉਂ ਬੇਨਤੀ ਹੈ।
ਕਹਿੰਦੇ ਦਸ਼ਮੇਸ਼ ਪਿਤਾ ਕਿਤੇ ਕੰਮ ਔਰੰਗਿਆ ਖੋਟੇ, ਮੈਂ ਧਰਮ ਲਿਵਾਰ ਦਿੱਤੇ ਜਾਲਮਾਂ ਚਾਰ ਜਿਗਰ ਦੇ ਟੋਟੇ, ਮੈਂ ਧਰਮ ਲਿਵਾਰ ਦਿੱਤੇ ਜਾਲਮਾਂ ਚਾਰ ਜਿਗਰ ਦੇ ਟੋਟੇ। ਜੇਠੀ ਜੰਗ ਮੈਦਾਨ ਅੰਦਰ ਇੱਕੀ ਸਾਂ ਕੱਚੀ ਪਾਉਂਦਾ, ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਿਉਂਦਾ, ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਿਉਂਦਾ।
ਕਹਿੰਦੇ ਦਸ਼ਮੇਸ਼ ਪਿਤਾ ਕਿਤੇ ਕੰਮ ਔਰੰਗਿਆ ਖੋਟੇ, ਮੈਂ ਧਰਮ ਲਿਵਾਰ ਦਿੱਤੇ ਜਾਲਮਾਂ ਚਾਰ ਜਿਗਰ ਦੇ ਟੋਟੇ, ਮੈਂ ਧਰਮ ਲਿਵਾਰ ਦਿੱਤੇ ਜਾਲਮਾਂ ਚਾਰ ਜਿਗਰ ਦੇ ਟੋਟੇ। ਵੇਖੀ ਜੰਗ ਮੈਦਾਨ ਅੰਦਰ ਇੱਕੀ ਤਾਂ ਕੱਤੀ ਪਾਉਂਦਾ, ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ
ਓ ਭੁੱਲ ਖਾ ਭੁੱਖ ਦਾਦਾ ਤੂੰ ਭੁੱਲ ਖਾ ਭੁੱਖ ਦਾਦਾ ਤੂੰ ਪਾਇਆ ਸ੍ਰੀ ਅਨੰਦਪੁਰ ਘੇਰਾ ਅਸਾਂ ਉਦੋਂ ਜਾਣ ਲਿਆ ਟੁੱਟ ਗਿਆ ਦੀਨ ਜ਼ਾਲਮਾ ਤੇਰਾ ਅਸਾਂ ਉਦੋਂ ਜਾਣ ਲਿਆ ਟੁੱਟ ਗਿਆ ਦੀਨ ਜ਼ਾਲਮਾ ਤੇਰਾ
ਓ ਜ਼ਾਲਮ ਨੂੰ ਸੋਧਣ ਲਈ ਕਦੇ ਨੀ ਖਾਲਸਾ ਪੰਥ ਲਿਆਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ
ਓ ਸਰਸਾ ਨਦੀ ਕਿਨਾਰੇ ਤੇ ਕੀਤਾ ਤੂੰ ਸੀ ਜ਼ਾਲਮਾ ਸਾਕਾ ਤੇਰੇ ਵਿੱਚ ਰਹਿਮ ਨਹੀਂ ਸਾਡਾ ਕਾਲ ਪੁਰਖ ਹੈ ਰੱਖਾ ਤੇਰੇ ਵਿੱਚ ਰਹਿਮ ਨਹੀਂ ਸਾਡਾ ਕਾਲ ਪੁਰਖ ਹੈ ਰੱਖਾ
ਫੌਜ ਵੇਖ ਕੇ ਗਿੱਦੜਾਂ ਦੀ ਅਣਖੀ ਸ਼ੇਰ ਨਹੀਂ ਘਬਰਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ
ਓ ਚਾਲੀ ਸਿੰਘ ਹਾਰੇ ਨਹੀਂ ਵੈਰੀ ਪੰਥ ਅੱਗੇ ਨਾ ਖੜਿਆ ਵੈਰੀ ਪੰਥ ਅੱਗੇ ਨਾ ਖੜਿਆ ਚਮਕ ਔਰਤ ਰਣ ਅੰਦਰ ਇੱਕ ਇੱਕ ਸਵਾ ਲੱਖ ਨਾਲ ਲੜਿਆ ਚਮਕ ਔਰਤ ਜੰਗ ਅੰਦਰ ਇੱਕ ਇੱਕ ਸਵਾ ਲੱਖ ਨਾਲ ਲੜਿਆ
ਆਖਰ ਪਛਤਾਉਣਾ ਪਊ ਗੁਆਚਾ ਵਕਤ ਹੱਥ ਨਹੀਂ ਆਉਣਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ
ਓ ਜੇ ਮਰਦ ਕਹਾਉਂਦਾ ਤੂੰ ਵਾਜਾ ਜੰਗ ਮਦਾਨੇ ਲੜਦਾ ਆ ਕੇ ਜੰਗ ਮਦਾਨੇ ਲੜਦਾ ਤੇਰੀ ਬਿੰਦਾ ਸ਼ਕਤੀ ਮੈਂ ਦੋ ਹੱਥ ਨਾਲ ਅਸਾਂ ਦੇ ਕਰਦਾ ਤੇਰੀ ਵਿੰਦਾ ਸ਼ਕਤੀ ਮੈਂ ਦੋ ਹੱਥ ਨਾਲ ਅਸਾਂ ਦੇ ਕਰਦਾ
ਜਗ ਤੋਂ ਬੁਰਿਆਈਆਂ ਨੂੰ ਮੁੱਢ ਤੋਂ ਪੰਥ ਹੈ ਮਟਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ
ਤੇਰੇ ਤੋਂ ਚੰਗਾ ਸੀ ਮਾਰਿਆ ਖਾਣ ਮਲੇਰੀ ਨਾਰਾ ਮਾਰਿਆ ਖਾਣ ਮਲੇਰੀ ਨਾਰਾ ਮੈਂ ਧਰਮ ਬਚਾਉਣ ਲਈ ਸੀ ਸਰਬੰਸ ਵਾਰਤਾ ਸਾਰਾ ਮੈਂ ਧਰਮ ਬਚਾਉਣ ਲਈ ਸੀ ਸਰਬੰਸ ਵਾਰਤਾ ਸਾਰਾ
ਓ ਪਰਜਾ ਨੂੰ ਤੰਗ ਕਰੇ ਬਹੁਤਾ ਚਿਰ ਨਹੀਂ ਜਗ ਤੇ ਜਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ
ਲਿਆ ਨਾਲ ਸੂਰ ਮੈਂ ਤੂੰ ਗੋਬਿੰਦ ਸਿੰਘ ਆਊ ਰਣ ਵਿੱਚ ਕੱਲਾ ਵੇਖੀ ਜੋਰ ਤੇਗ ਦੇ ਤੂੰ ਤੈਨੂੰ ਕਿਵੇਂ ਬਚਾਉਂਦਾ ਅੱਲਾ ਵੇਖੀ ਜੋਰ ਤੇਗ ਦੇ ਤੂੰ ਤੈਨੂੰ ਕਿਵੇਂ ਬਚਾਉਂਦਾ ਅੱਲਾ
ਅਜੇ ਜਿੱਤਿਆ ਜੰਗ ਵਿੱਚ ਨਹੀਂ ਜੋ ਖਿਆਲੀ ਖੀਰ ਪਕਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ ਡਰ ਜ਼ੁਲਮ ਦੀ ਪੁੱਟਣ ਲਈ ਕੁੰਡਲਿਆ ਨਾਗ ਖਾਲਸਾ ਜਾਉਂਦਾ
ਓ ਇਸ ਪੰਥ ਖਾਲਸੇ ਦੀ ਦਿਨੋ ਦਿਨ ਛਾਣ ਹੈ ਵੱਧਦੀ ਜਾਣੀ ਦਿਨੋ ਦਿਨ ਛਾਣ ਹੈ ਵੱਧਦੀ ਜਾਣੀ ਸ਼ੱਕ ਪੌੜ ਖੰਡੇ ਦੀ ਜੋ ਮੁੱਖੋਂ ਗਾਵੇਗਾ ਗੁਰਬਾਣੀ ਸ਼ੱਕ ਪੌੜ ਖੰਡੇ ਦੀ ਜੋ ਮੁੱਖੋਂ ਗਾਵੇਗਾ ਗੁਰਬਾਣੀ
ਓ ਕਵਿਸ਼ਰ ਸਰਹਾਲੀ ਦੇ ਆ ਖਾਲਸਾ ਭਲਾ ਸਰਬੱਤ ਦਾ ਚਾਹੁੰਦਾ ਜੜ ਜ਼ੁਲਮ ਦੀ ਪੁੱਟਣ ਲਈ ਕੁੰਡਲੀ ਆ ਨਾਗ ਖਾਲਸਾ ਜਾਉਂਦਾ
ਜੜ ਜ਼ੁਲਮ ਦੀ ਪੁੱਟਣ ਲਈ ਕੁੰਡਲੀ ਆ ਨਾਗ ਖਾਲਸਾ ਜਾਉਂਦਾ
ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਅੰਤ ਸਮੇਂ ਚਿੱਠੀ ਲਿਖੀ ਪਿਛਲੀ ਉਮਰੇ ਬੁਢੇਪੇ ਦੀ ਕਮਜ਼ੋਰੀ ਨੇ ਮੈਨੂੰ ਢਾਲਿਆ ਹੈ ਮੇਰੇ ਅੰਗ ਤੇ ਨੈਣ ਸ਼ਕਤੀਹੀਨ ਹੋ ਗਏ ਹਨ ਮੈਂ ਇਕੱਲਾ ਆਇਆ ਸੀ ਤੇ ਇਕੱਲਾ ਜਾ ਰਿਹਾ ਹਾਂ ਮੈਂ ਆਪਣੇ ਰਾਜ ਵਿੱਚ ਬੜਾ ਜ਼ੁਲਮ ਕੀਤਾ ਚੰਗੀ ਹਕੂਮਤ ਨਹੀਂ ਕਰ ਸਕਿਆ ਲੋਕਾਂ ਦਾ ਪਿਆਰ ਨਹੀਂ ਜਿੱਤ ਸਕਿਆ ਮੈਂ ਦੁਨੀਆਂ ਵਿੱਚ ਖਾਲੀ ਹੱਥ ਆਇਆ ਸੀ ਤੇ ਪਰ ਜਾਂਦੀ ਵਾਰ ਖਾਲੀ ਜਾ ਰਿਹਾ ਹਾਂ ਇਸ ਕਰਕੇ ਮੈਂ ਆਪਣੇ ਆਪ ਦੇ ਸਿਰ ਉੱਤੇ ਪਾਪਾਂ ਦਾ ਭਾਰ ਚੁੱਕ ਕੇ ਲੈ ਜਾ ਰਿਹਾ ਹਾਂ ਮੇਰਾ ਇਹ ਗੁਨਾਹ ਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ ਜੋ ਸਜ਼ਾ ਮਿਲੇਗੀ ਹਮੀਰ ਔਰ ਦੀਨ ਆਪਣੀ ਪੁਸਤਕ ਦੇ ਪੰਨਾ 183 ਉੱਤੇ ਹਵਾਲਾ ਦੇ ਕੇ ਲਿਖਦਾ ਹੈ ਕਿ ਔਰੰਗਜ਼ੇਬ ਦੇ ਸਰਾਣੇ ਥੱਲਿਓ ਇੱਕ ਚਿੱਠੀ ਮਿਲੀ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਉਹਨਾਂ ਕਾਗਜ਼ਾਂ ਉੱਤੇ ਕਿ ਇਹਦੇ ਵਿੱਚ ਸ਼ੱਕ ਨਹੀਂ ਮੈਂ ਬਾਦਸ਼ਾਹ ਰਿਹਾ ਹਾਂ ਪਰ ਅਫਸੋਸ ਹੈ ਕੋਈ ਭਲਾ ਕੰਮ ਨਹੀਂ ਕੀਤਾ ਮੇਰੀ ਆਤਮਾ ਮੈਨੂੰ ਫਟਕਾਰ ਕੇ ਕਹਿ ਰਹੀ ਹੈ ਮੈਂ ਗੁਨਾਹਗਾਰ ਹਾਂ ਮੇਰੀ ਕਬਰ ਦੇ ਨੇੜੇ ਤੇੜੇ ਕੋਈ ਦਰਖਤ ਨਾ ਲਾਉਣਾ ਮੇਰੇ ਜੈਸੇ ਪਾਪੀ ਨੂੰ ਕੋਈ ਹੱਕ ਨਹੀਂ ਕਿ ਉਹ ਛਾਂ ਦਾ ਹੱਕਦਾਰ ਹੋਵੇ ਤੇ ਦਰਖਤ ਦੀ ਠੰਡੀ ਛਾਂ ਮਾਣੇ ਇਸ ਕਰਕੇ ਮੈਂ ਬਾਦਸ਼ਾਹ ਹਾਂ ਪਰ ਕੋਈ ਦੁਨੀਆਂ ਦਾ ਬੰਦਾ ਬਾਦਸ਼ਾਹ ਨਾ ਬਣੇ ਕਿਉਂਕਿ ਬਾਦਸ਼ਾਹ ਦੁਨੀਆਂ ਦਾ ਸਭ ਤੋਂ ਬਦਬਖਤ ਬੰਦਾ ਹੁੰਦਾ ਹੈ ਇਸ ਕਰਕੇ ਮੈਂ ਇਹ ਚਾਹੁੰਦਾ ਹਾਂ ਕਿ ਆਪਣੇ ਪਾਪਾਂ ਦਾ ਜ਼ਿਕਰ ਜੋ ਮੈਂ ਕੀਤੇ ਪਾਪ ਉਹਦਾ ਕੋਈ ਜ਼ਿਕਰ ਨਾ ਕਰੇ ਤੇ ਕੋਈ ਵੀ ਗੱਲ ਦੱਸੀ ਨਾ ਜਾਵੇ ਕਿਉਂਕਿ ਮੈਂ ਕੰਮ ਹੀ ਚੰਗਾ ਨਹੀਂ ਕੀਤਾ ਅੰਤ ਵੇਲੇ ਜਿਵੇਂ ਔਰੰਗਜ਼ੇਬ ਪਛਤਾਇਆ ਇਹਨਾਂ ਲਾਈਨਾਂ ਰਾਹੀਂ ਸੁਣੀਏ ਜੀ ਇਉਂ ਬੇਨਤੀ ਹੈ
ਲਿਖਿਆ ਜਫਰਨਾਮੇ ਵਿੱਚ ਸੱਚੋ ਸੱਚ ਜੋ ਸਤਿਗੁਰ ਨੇ ਲਿਖਿਆ ਜਫਰਨਾਮੇ ਵਿੱਚ ਸੱਚੋ ਸੱਚ ਜੋ ਸਤਿਗੁਰ ਨੇ ਔਰੰਗਜ਼ੇਬ ਨੇ ਪੜਿਆ ਫਿਰ ਬੜਾ ਘਬਰਾਇਆ ਔਰੰਗਜ਼ੇਬ ਨੇ ਪੜਿਆ ਫਿਰ ਬੜਾ ਘਬਰਾਇਆ ਜਫਰਨਾਮੇ ਵਿੱਚ ਸੱਚੋ ਸੱਚ ਜੋ ਸਤਿਗੁਰ ਨੇ ਲਿਖਿਆ ਜਫਰਨਾਮੇ ਵਿੱਚ ਸੱਚੋ ਸੱਚ ਜੋ ਸਤਿਗੁਰ ਨੇ ਔਰੰਗਜ਼ੇਬ ਨੇ ਪੜਿਆ ਫਿਰ ਬੜਾ ਘਬਰਾਇਆ ਔਰੰਗਜ਼ੇਬ ਨੇ ਪੜਿਆ ਫਿਰ ਬੜਾ ਘਬਰਾਇਆ ਦਾਦੀ ਮਾਤਾ ਜੀ ਚਾਰੇ ਲਾਲ ਗੁਰਾਂ ਦੇ ਨਾਲ ਸੀ ਦਾਦੀ ਮਾਤਾ ਜੀ ਹੋਇਆ ਜ਼ੁਲਮ ਹੈ ਮੈਥੋ ਮੈਂ ਡਾਡਾ ਕਰ ਪਾਇਆ ਹੋਇਆ ਜ਼ੁਲਮ ਹੈ ਮੈਥੋ ਮੈਂ ਡਾਡਾ ਕਰ ਕਮਾਇਆ ਭੁੱਲ ਗਿਆ ਨਬੀ ਦਾ ਲਿਖਿਆ ਜੋ ਸੀ ਵਿੱਚ ਕੁਰਾਨ ਦੇ ਭੁੱਲ ਗਿਆ ਨਬੀ ਦਾ ਲਿਖਿਆ ਜੋ ਸੀ ਵਿੱਚ ਕੁਰਾਨ ਦੇ ਓ ਅੱਲਾ ਕਦੇ ਨਾ ਬਖਸ਼ੂ ਮੈਂ ਨਾਰੇ ਮੁਕਮਾਇਆ ਅੱਲਾ ਕਦੇ ਨਾ ਬਖਸ਼ੂ ਮੈਂ ਨਾਰੇ ਮੁਕਮਾਇਆ ਤੋਬਾ ਕਰਦਾ ਹਾਂ ਮੈਂ ਹੱਲਾ ਕਰਾਨਾ ਸਤਿਗੁਰ ਤੇ ਤੋਬਾ ਕਰਦਾ ਹਾਂ ਮੈਂ ਹੱਲਾ ਕਰਾਨਾ ਸਤਿਗੁਰ ਤੇ ਖਟਿਆ ਕੀ ਜਹਾਨੋ ਮਨ ਬਦਲੀ ਤਬਨਾਇਆ ਖਟਿਆ ਕੀ ਜਹਾਨੋ ਮਨ ਬਦਲੀ ਤਬਨਾਇਆ ਕਬਰੇ ਉੱਤੇ ਰੁੱਖ ਲਾਇਓ ਨਾ ਮੇਰੇ ਮਰੇ ਪੈ ਤੋਂ ਕਬਰੇ ਉੱਤੇ ਰੁੱਖ ਲਾਇਓ ਨਾ ਔਰੰਗਜ਼ੇਬ ਸੀ ਉਹ ਤੋਂ ਫਿਰ ਡਾਡਾ ਪਛਤਾਇਆ ਔਰੰਗਜ਼ੇਬ ਸੀ ਉਹ ਤੋਂ ਫਿਰ ਡਾਡਾ ਪਛਤਾਇਆ ਹੁਕਮ ਭੇਜਿਆ ਫਿਰ ਉਸਨੇ ਵਿਸ਼ਰ ਨਿਰੰਜਣਾ ਲਿਖ ਕੇ ਹੁਕਮ ਭੇਜਿਆ ਫਿਰ ਉਸਨੇ
ਆ ਗੁਰੂ ਨਿਰਵੈਰ ਜਤਾਈ ਜਾਵੇ ਨਾ ਅਟਕਾਇਆ ਗੁਰੂ ਨਿਰਵੈਰ ਜਤਾਈ ਜਾਵੇ ਨਾ ਅਟਕਾਇਆ
ਪਿਆਰੇ ਦਇਆ ਸਿੰਘ ਧਰਮ ਸਿੰਘ ਦੇ ਹੱਥ ਸਤਿਗੁਰੂ ਜੀ ਨੇ ਜਫਰਨਾਮਾ ਔਰੰਗਜ਼ੇਬ ਨੂੰ ਘੱਲਿਆ। ਪਤਾ ਲੱਗਾ ਔਰੰਗਜ਼ੇਬ ਔਰੰਗਾਬਾਦ ਹੈ। ਇੱਥੇ ਭਾਈ ਜੇਠਾ ਸਿੰਘ ਨੇ ਦੋਹਾਂ ਸਿੰਘਾਂ ਦੀ ਬੜੀ ਸੇਵਾ ਕੀਤੀ। ਇਸ ਤੋਂ ਅੱਗੇ ਅਹਿਮਦਨਗਰ ਔਰੰਗਜ਼ੇਬ ਚਲੇ ਗਿਆ। ਬੜੀ ਮੁਸ਼ਕਲ ਨਾਲ ਸਿੰਘ ਉੱਥੇ ਪਹੁੰਚੇ, ਜਫਰਨਾਮਾ ਦਿੱਤਾ। ਔਰੰਗਜ਼ੇਬ ਨੇ ਜਫਰਨਾਮਾ ਪੜਿਆ, ਦਿਲ ਪਸੀਜ ਗਿਆ। ਉਹਨੇ ਹੁਕਮ ਲਿਖ ਦਿੱਤਾ ਸਾਰੇ ਸੂਬੇਦਾਰਾਂ ਨੂੰ, ਗੁਰੂ ਸਾਹਿਬ ਸੱਚੇ ਹਨ, ਉਹਨਾਂ ਤੇ ਕੋਈ ਹਮਲਾ ਨਾ ਕੀਤਾ ਜਾਵੇ। ਇਹ ਹੈ ਨੀਤੀ ਗੁਣ ਸਤਿਗੁਰੂ ਮਹਾਰਾਜ ਦਾ ਮਹਾਨ ਇਤਿਹਾਸ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ। ਅੰਤਲੇ ਸ਼ਬਦਾਂ ਵਿੱਚ ਤਨਮ ਸਟੂਡੀਓ ਦਾ ਧੰਨਵਾਦ ਕਰਦਾ ਹਾਂ। ਬੜੀ ਵਧੀਆ ਰਿਕਾਰਡਿੰਗ ਕਰਦੇ ਨੇ ਭਾਈ ਜਸਪ੍ਰੀਤ ਸਿੰਘ, ਬੈਸਟ ਰਿਕਾਰਡ ਵਾਲੇ ਬਹੁਤ ਚੰਗੇ ਨੇ, ਵੇਖਣ ਨੂੰ ਬੜੇ ਪਿਆਰੇ ਲੱਗਦੇ ਆ, ਉਸ ਤਰ੍ਹਾਂ ਹੀ ਬੜੇ ਚੰਗੇ ਵਿਚਾਰ ਆ। ਆਓ ਗੁਰੂ ਫਤਿਹ ਬੁਲਾਉਂਦਾ ਹਾਂ ਕਵੀ ਨਰਿੰਦਰ ਸਿੰਘ ਸਰਿਆਲੀ ਦੇ ਕੀ ਸੀ ਜਥੇ ਨੂੰ, ਬੜਾ ਗੱਜ ਕੇ ਆਪਾਂ ਫਤਿਹ ਬੁਲਾਉਣੀ ਹੈ। ਜਿੰਨਾ ਜੋਸ਼ ਆਉਂਦਾ ਨਾ ਫਤਿਹ ਨਾਲ, ਉਹਨਾਂ ਸਾਰੇ ਕੰਮ ਹੀ ਫਤਿਹ ਹੋ ਜਾਂਦੇ ਆ। ਆਓ ਗੁਰੂ ਫਤਿਹ ਬੁਲਾਈਏ, ਸਾਰੀਆਂ ਸੰਗਤਾਂ ਗੱਜ ਕੇ ਬੋਲੀਏ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।